दंपत सेवा कर्तव्य वस्तु थी सब त्यार पांच पान भोजन करे महाप्रेम को तार।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड्डे भाग हन। दीन दुनिया दे मालक चवर छतर तखत दे मालक दीना बंधु धन धन श्री गुरु ग्रंथ साहिब जी महाराज जी दे पावन चरणा च पिछले पैरां दे सजे हुए दवाना च जुड़ के हाजरियां भर के सतगुरां दा पावन इतिहास बड़ी श्रद्धा भावना सत्कार नाल सरवण कर रहे। धन गुरु हरगोबिंद साहब छेवें पातशाह जी महाराज जी ने माता गंगा जी दे नाल विचार कीती है कि माता जी इधर डरोली च बैठे भाई साई दास जी आराधना कर रहे ने, नवा मकान बनाया है और उन्हां दे मन दा इह संकल्प है कि पहला सतगुरु जी आके चरण पाउण परिवार समेत। उधर धन गुरु नानक साहब जी दे पावन स्थान श्री नानक माता साहब विखे एक साधु आराधना कर रहा है, उन्हूं योगियां ने कन पाटे योगियां ने सताया है। गुरु नानक साहब दे स्थान दी उन्होंने बेअदबी कीती, साडा डर नहीं मन्निया, इस करके दोवें पासे साडा जाना बनता है। माता जी ने आख्या सतगुरु जी पेंडा तां बहुत लमेरा है पर अगे जिवें आप जी दी इच्छा जाना भी जरूरी है। सतगुरु आख्या माता जी इदां करो कि तुसी अपनियां दोवें नूहां नूं नाल लै के भाई साई दास जी दे घर डरोली पहुंचो, असीं श्री नानक मते साहब जाके कुछ दिनां बाद तुहाडे कोल उत्थे डरोली आ मिलांगे। माता जी ने सुन के तैयारी करवाई, दोवें नूहां नूं माता दमोदरी ते माता नानकी जी नूं नाल लै के 25 घोड़ सवार सूरमे बहादुर योध्यां नूं नाल लै के माता जी ने श्री अमृतसर साहब तों चाले पाए ने। चलदियां चलदियां श्री तरन तारण साहब मुकाम करके रस्ते विच डेरा करदियां होया माता जी अपनियां दोवें नूहां नूं नाल लै के डरोली पहुंचे ने। अगों भाई साई दास नूं खबर मिली, बड़ी खुशी जाहिर कीती कि सतगुरां ने मेरी भावना पूरी कीती है, आप सतगुरु जी श्री नानक मते साहब जाण नूं तैयार होए ने, उत्थे जा के फिर इत्थे आउणगे, मेरी भावना पूरी करनगे। भाई साई दास जी ने माता जी होणा दा उतारा करवाया नवे मकान विच, सब प्रकार दी भली प्रकार नाल सेवा कीती है, घोड़िया वास्ते घा पट्ठे दा प्रबंध भाई साहब होणा ने पहला ही कीता होया सी, सारे घोड़िया नूं घा पट्ठा पहुंचदा कीता, सूरमे बहादुरां नूं जो जो लोड सी वस्तुआं दी सारी वस्तुआं पदार्थ उन्हां कोल पहुंचदे करके भाई साई दास जी ने भांत भांत दे पकवान भोजन तैयार करवा के माता जी होणा नूं छका के माता जी होणा दीआं खुशियां लईआं। इधर धन गुरु हरगोबिंद साहब छेवें पातशाह जी महाराज जिवें श्री अमृतसर साहब विखे विचार करके इथों चलण दी तैयारी कर रहे ने, आओ मन बिरतियां एकागर करिए। छेवें पातशाह धन गुरु हरगोबिंद साहब जी दी पावन कथा सरवण करन तों पहला आखिए जी सतनाम
श्री वाहे गुरु साहिब जीओ।
सतनाम श्री
वाहे गुरु साहिब जीओ। दोएरा दंपत सेवा कर्तव्य ਵਸਤੂ ਤੀ ਸਭ ਤਿਆਰ।
ਦੰਪਤ ਦਾ ਅਰਥ ਹੁੰਦਾ ਦੋਵੇਂ। ਦੋਵੇਂ ਕੌਣ ਕੌਣ? ਭਾਈ ਸਾਈ ਦਾਸ ਔਰ ਉਹਨਾਂ ਦੀ ਘਰ ਵਾਲੀ ਬੀਬੀ ਰਾਮੋ। ਦੰਪਤੀ ਦੋਵੇਂ ਜੋ ਜਿਸ ਪ੍ਰਕਾਰ ਦੀ ਵੀ ਸੇਵਾ ਸੀ, ਮਾਤਾ ਗੰਗਾ ਜੀ ਦੀ, ਮਾਤਾ ਦਮੋਦਰੀ ਜੀ ਦੀ, ਮਾਤਾ ਨਾਨਕੀ ਜੀ ਦੀ, ਨਾਲ ਜਿਹੜੇ ਸਿਪਾਹੀ ਆਏ ਨੇ, ਸੂਰਮੇ ਆਏ ਨੇ, ਦਾਸੀਆਂ ਦਾਸ ਸੇਵਕ ਆਏ ਨੇ, ਸਾਰਿਆਂ ਦੀ ਸੇਵਾ ਭਾਈ ਸਾਈ ਦਾਸ ਜੀ ਨੇ ਔਰ ਬੀਬੀ ਰਾਮੋ ਨੇ ਕੀਤੀ ਹੈ।
ਪੰਤ ਪੰਤ ਭੋਜਨ ਕਰੇ ਮਹਾ ਪ੍ਰੇਮ ਕੋ ਤਾਰ।
ਔਰ ਸਾਰੀਆਂ ਵਸਤੂਆਂ ਘਰ ਚ ਤਿਆਰ ਰੱਖੀਆਂ ਸਨ, ਉਹ ਸਾਰੀਆਂ ਵਸਤੂਆਂ ਪਹੁੰਚਦੀਆਂ ਕੀਤੀਆਂ ਨੇ ਔਰ ਭਾਂਤ ਭਾਂਤ ਦੇ ਭੋਜਨ ਤਿਆਰ ਕੀਤੇ ਹਨ। ਸੋਹਣੇ ਪਕਵਾਨ ਛਕਣ ਵਾਸਤੇ ਅਨੇਕ ਪ੍ਰਕਾਰ ਦੀਆਂ ਸਬਜ਼ੀਆਂ, ਭਾਜੀਆਂ, ਤਰਕਾਰੀਆਂ ਉਹ ਤਿਆਰ ਕੀਤੀਆਂ ਨੇ ਬੜੇ ਭਾਰੀ ਮਹਾ ਪ੍ਰੇਮ ਨੂੰ ਹਿਰਦੇ ਚ ਧਾਰਨ ਕਰਕੇ।
ਜੋ ਪਈ ਰਾਮੋ ਤ੍ਰਿਆ ਪਤੀ ਸਾਈ ਦਾਸ ਨਿਸਮੈ ਬੈਠ ਮਾਤਾ ਕੇ ਪਾਸ।
ਬੀਬੀ ਰਾਮੋ ਔਰ ਉਹਨਾਂ ਦੇ ਪਤੀ ਭਾਈ ਸਾਈ ਦਾਸ ਜੀ, ਜਦੋਂ ਰਾਤ ਪਈ, ਪ੍ਰਸ਼ਾਦਾ ਪਾਣੀ ਮਾਤਾ ਜੀ ਹੋਣਾ ਨੇ ਛਕ ਲਿਆ ਤੇ ਫਿਰ ਜਦੋਂ ਕੁਝ ਵਿਹਲਾ ਸਮਾਂ ਮਿਲਿਆ ਤੇ ਭਾਈ ਸਾਈ ਦਾਸ ਤੇ ਬੀਬੀ ਰਾਮੋ ਜੀ ਮਾਤਾ ਗੰਗਾ ਜੀ ਦੇ ਪਾਸ ਆ ਕੇ ਬੈਠੇ ਹਨ।
ਪ੍ਰਥਮ ਗੁਰੂ ਕੇ ਜ਼ਿਕਰ ਚਲਾਏ ਕਿਉਂ ਨਾ ਸੰਗ ਆਪ ਕੇ ਆਏ।
ਗੁਰੂ ਸਾਹਿਬਾਂ ਦਾ ਜ਼ਿਕਰ ਚੱਲ ਪਿਆ, ਪ੍ਰਸੰਗ ਚੱਲ ਪਏ, ਗੁਰੂ ਅਰਜਨ ਸਾਹਿਬ ਜੀ ਦਾ ਪ੍ਰਸੰਗ ਚੱਲ ਪਿਆ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਲ ਚੱਲ ਪਈ ਤੇ ਚਲਦਿਆਂ ਚਲਦਿਆਂ ਵਚਨ ਕਰਦਿਆਂ ਕਰਦਿਆਂ ਬੀਬੀ ਰਾਮੋ ਨੇ ਮਾਤਾ ਗੰਗਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਸਤਿਗੁਰੂ ਜੀ ਭਲਾ ਤੁਹਾਡੇ ਨਾਲ ਕਿਉਂ ਨਹੀਂ ਆਏ? ਤੁਸੀਂ ਆ ਗਏ ਹੋ ਜੀ ਆਇਆਂ ਨੂੰ, ਸਤਿਗੁਰਾਂ ਨੇ ਵੀ ਆਉਣਾ ਸੀ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਿਉਂ ਨਹੀਂ ਆਏ?
ਅਬ ਕੇ ਤੁਕ ਦਿਨ ਮੈਂ ਚੱਲਿਆ ਮੈਂ ਹਮ ਦੋਨੋ ਜਿਸ ਨਿਸ ਦਿਨ ਧਿਆਵੈ।
ਹੁਣ ਕਿੰਨੇ ਕ ਦਿਨਾਂ ਤੱਕ ਚੱਲ ਕੇ ਆਉਣਗੇ ਸਤਿਗੁਰੂ ਜੀ ਨੂੰ? ਕਿੰਨੇ ਕ ਦਿਨ ਲੱਗ ਜਾਣਗੇ? ਕਿੰਨੇ ਕ ਦਿਨਾਂ ਤਾਈ ਚੱਲ ਕੇ ਆਉਣਗੇ? ਆਪ ਦੀ ਕਿਰਪਾ ਕਰੋ, ਅਸੀਂ ਤਾਂ ਰਾਤ ਦਿਨ ਦੋਵੇਂ ਉਨ੍ਹਾਂ ਦੀ ਆਰਾਧਨਾ ਕਰ ਰਹੇ ਹਾਂ। ਦਿਨ ਰਾਤ ਸਾਡੇ ਦੋਵਾਂ ਦੇ ਅੰਦਰ ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਰਾਧਨਾ ਲੱਗੀ ਹੋਈ ਹੈ। ਮਾਤਾ ਜੀ ਕਿੰਨੇ ਕ ਦਿਨਾਂ ਤਾਈ ਸਤਿਗੁਰੂ ਜੀ ਆਉਣਗੇ?
ਕਰਨ ਪ੍ਰਵੇਸ਼ ਹਮ ਪ੍ਰਣ ਕੀਨ ਗੁਰੂ ਅੰਤਰ ਜਾਮੀ ਸਭ ਚੀਨ।
ਇਹ ਪ੍ਰਣ ਕੀਤਾ ਸੀ ਕਿ ਜਦੋਂ ਤੱਕ ਛੇਵੇਂ ਪਾਤਸ਼ਾਹ ਜੀ ਨਹੀਂ ਆਉਣਗੇ ਅਸੀਂ ਇਸ ਘਰ ਚ ਪ੍ਰਵੇਸ਼ ਨਹੀਂ ਕਰਨਾ, ਅਸੀਂ ਇਸ ਘਰ ਵਿਚ ਆਪਣਾ ਨਿਵਾਸ ਨਹੀਂ ਕਰਨਾ। ਐਸਾ ਪ੍ਰਣ ਅਸੀਂ ਦੋਹਾਂ ਨੇ ਆਪਣੇ ਮਨ ਚ ਕੀਤਾ ਹੋਇਆ ਸੀ। ਅੰਤਰਯਾਮੀ ਸਤਿਗੁਰਾਂ ਨੇ ਸਾਡਾ ਪ੍ਰਣ ਜਾਣਿਆ, ਅੰਤਰਯਾਮੀ ਸਤਿਗੁਰਾਂ ਨੇ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਿਆ ਹੈ।
ਸ੍ਰੀ ਗੰਗਾ ਤਬ ਸਕਲ ਬਤਾਏ ਉਤਕੀ ਹੁਤੀ ਅਧਿਕ ਸਹਿਸਾਏ।
ਜਦੋਂ ਏਦਾਂ ਦੋਵਾਂ ਨੇ ਬੇਨਤੀ ਕੀਤੀ ਤੇ ਮਾਤਾ ਗੰਗਾ ਜੀ ਬੋਲੇ, ਸਾਰੀ ਗੱਲਬਾਤ ਦੱਸੀ, ਕਹਿਣ ਲੱਗੇ ਭਾਈ ਸਾਈ ਦਾਸ ਜੀ ਰਾਮੋ ਜੀ ਸੁਣੋ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੂੰ ਉਧਰ ਸ੍ਰੀ ਨਾਨਕ ਮਤਾ ਸਾਹਿਬ ਵਾਲੇ ਪਾਸੇ, ਪੂਰਬ ਦਿਸ਼ਾ ਵਾਲੇ ਪਾਸੇ ਉਧਰ ਜਾਣ ਦੀ ਜ਼ਿਆਦਾ ਜਲਦੀ ਸੀ, ਕਿਉਂਕਿ ਉਥੇ ਇੱਕ ਬਹੁਤ ਲੰਮਾ ਕਾਰਜ ਜਿਹੜਾ ਹੈ, ਵੱਡਾ ਕਾਰਜ ਅਟਕਿਆ ਹੋਇਆ ਸੀ। ਇਸ ਕਰਕੇ ਉਨ੍ਹਾਂ ਨੂੰ ਉਸ ਪਾਸੇ ਜਾਣ ਦੀ ਸਹਸਾਈ ਤੇਜ਼ੀ ਹੈ, ਕਾਹਲੀ ਹੈ।
ਸ੍ਰੀ ਨਾਨਕ ਕੋ ਥਾਨ ਬਿਗਾਰਾ ਹੋਏ ਆਤੁਰ ਤੇ ਸਿਮਰਨ ਧਾਰਾ।
ਕਿਉਂਕਿ ਉਥੇ ਕੁਝ ਕੰਨ ਪਾਟੇ ਜੋਗੀਆਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅਸਥਾਨ ਦਾ ਵਿਗਾੜ ਕੀਤਾ, ਗੁਰੂ ਨਾਨਕ ਸਾਹਿਬ ਦੇ ਅਸਥਾਨ ਦੀ ਬੇਅਦਬੀ ਕੀਤੀ, ਨਿਰਾਦਰ ਕੀਤਾ ਹੈ। ਇਸ ਕਰਕੇ ਉਥੇ ਜਿਹੜਾ ਸਿੱਖ ਬੈਠਾ ਹੈ ਉਹਨਾਂ ਯੋਗੀਆਂ ਦਾ ਦੁਖਾਇਆ ਹੋਇਆ, ਸਤਾਇਆ ਹੋਇਆ, ਉਹਨੇ ਦੁਖੀ ਹੋ ਕੇ, ਆਤੁਰ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਆਰਾਧਨਾ ਕੀਤੀ ਹੈ।
ਇਤ ਤੁਮਰੋ ਲਖ ਪ੍ਰੇਮ ਗਨੇਰਾ ਰਹਿ ਵਿਚਾਰਤ ਬੋਤੀ ਬੇਰਾ।
ਉਧਰ ਉਸ ਸਿੱਖ ਦੇ ਅੰਦਰ ਆਰਾਧਨਾ ਲੱਗੀ ਹੋਈ ਹੈ, ਉਹ ਆਰਾਧ ਰਿਹਾ ਬੜੀ ਕਾਹਲੀ ਦੇ ਨਾਲ ਕੇ ਗੁਰੂ ਸਾਹਿਬ ਆਉਣ ਤੇ, ਇਧਰ ਭਾਈ ਸਾਈ ਦਾਸ ਜੀ ਤੁਹਾਡੇ ਅੰਦਰ ਦਾ ਪ੍ਰੇਮ ਵੇਖ ਕੇ, ਬਹੁਤਾ ਪ੍ਰੇਮ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਾਫੀ ਸਮੇਂ ਤੱਕ ਵਿਚਾਰ ਕਰਦੇ ਰਹੇ, ਉਹਨਾਂ ਨੇ ਬਹੁਤ ਲੰਮੇ ਸਮੇਂ ਤੱਕ ਵਿਚਾਰ ਕੀਤੀ।
ਦੋਨੋ ਦਿਸ਼ ਕੀ ਪੁਰਵਨ ਆਸਾ, ਹਮਕੋ ਪਥਿਓ ਕੇ ਦਿਓ ਦਿਲਾਸਾ।
ਦੋਵਾਂ ਪਾਸਿਆਂ ਦੀ ਆਸਾ ਪੂਰੀ ਕਰਨੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ, ਉਸ ਸਿੱਖ ਦੀ ਵੀ ਆਸਾ ਪੂਰੀ ਕਰਨੀ ਸੀ, ਤੁਹਾਡੀ ਵੀ ਆਸਾ ਪੂਰੀ ਕਰਨੀ ਸੀ। ਇਸ ਕਰਕੇ ਗੁਰੂ ਜੀ ਨੇ ਸਾਨੂੰ ਪਹਿਲਾਂ ਤੁਹਾਡੇ ਕੋਲ ਭੇਜ ਦਿੱਤਾ, ਆਪ ਉਹਨਾਂ ਨੇ ਉਧਰ ਜਾਣਾ ਫਿਰ ਇਧਰ ਆਉਣਗੇ। ਪਰ ਤੁਹਾਡੀ ਆਸਾ ਬਹੁਤ ਤੀਬਰ ਸੀ, ਤੁਸੀਂ ਆਰਾਧਨਾ ਕਰ ਰਹੇ ਸੀ, ਪ੍ਰਣ ਕੀਤਾ ਹੋਇਆ ਸੀ। ਤੁਹਾਡੀ ਆਸਾ ਪੂਰੀ ਕਰਨ ਵਾਸਤੇ ਗੁਰੂ ਜੀ ਨੇ ਸਾਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ।
ਕਹਿਤ ਪਏ ਹਮ ਪੂਰਬ ਜਾਏ, ਕਰੈ ਸੰਤ ਕੀਤਾ ਸਚਾਏ ਸਾਏ।
ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਪੂਰਬ ਦਿਸ਼ਾ ਨੂੰ ਜਾਵਾਂਗੇ, ਔਰ ਪੂਰਬ ਦਿਸ਼ਾ ਵੱਲ ਜਾ ਕੇ ਉਥੇ ਜਿਹੜਾ ਉਹ ਸੰਤ ਸਾਡੀ ਆਰਾਧਨਾ ਕਰ ਰਿਹਾ, ਉਹ ਸਾਧ ਜਿਹੜਾ ਸਾਡੀ ਆਰਾਧਨਾ ਕਰ ਰਿਹਾ, ਉਸ ਸਾਧ ਨੂੰ ਜਾ ਕੇ ਮਿਲਾਂਗੇ, ਉਹਨੂੰ ਜਾ ਕੇ ਦਰਸ਼ਨ ਦੇਵਾਂਗੇ।
ਹਮਕੋ ਪਤਿਓ ਕੇ ਦਿਓ ਦਿਲਾਸਾ, ਇਤਨੇ ਸਮੇਂ ਜੋ ਸਾਈ ਦਾਸ ਬੇਬਲ ਹੋਵੇ ਪ੍ਰੇਮ ਪ੍ਰਕਾਸ਼।
ਸਾਨੂੰ ਉਹਨਾਂ ਨੇ ਤੁਹਾਡੇ ਕੋਲ ਭੇਜ ਦਿੱਤਾ ਕਿ ਤੁਸੀਂ ਜਾ ਕੇ ਭਾਈ ਸਾਈ ਦਾਸ ਜੀ ਨੂੰ ਦਿਲਾਸਾ ਦਿਓ, ਜਿਨ੍ਹਾਂ ਨੂੰ ਇੰਨਾ ਲੰਮਾ ਸਮਾਂ ਹੋ ਗਿਆ ਸਾਡੀ ਆਰਾਧਨਾ ਕਰਦਿਆਂ, ਉਹਨਾਂ ਅੰਦਰ ਤੀਬਰ ਪਿਆਸ ਲੱਗੀ ਹੋਈ ਆ ਸਾਡੇ ਆਉਣ ਦੀ, ਤੇ ਸਾਨੂੰ ਤੁਹਾਡੇ ਕੋਲ ਤੁਹਾਨੂੰ ਦਿਲਾਸਾ ਦੇਣ ਵਾਸਤੇ, ਧੀਰਜ ਦੇਣ ਵਾਸਤੇ ਭੇਜਿਆ ਹੈ।
ਤਾਂ ਜਾਏ ਮਿਲ ਦਿਓ ਸੁਨਾਏ, ਹਮਕੇ ਤੁਕ ਦਿਨ ਮੈਂ ਅਬ ਆਏ।
ਸਾਡੇ ਵੱਲੋਂ ਜਾ ਕੇ ਭਾਈ ਸਾਈ ਦਾਸ ਜੀ ਨੂੰ ਸੁਣਾ ਦੇਣਾ, ਕਹਿ ਦੇਣਾ ਕਿ ਬਸ ਕੁਝ ਦਿਨਾਂ ਤੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਉਣਗੇ। ਮਾਤਾ ਜੀ ਕਹਿ ਰਹੇ ਨੇ, ਭਾਈ ਸਾਈ ਦਾਸ ਜੀ ਨੂੰ ਦੱਸ ਰਹੇ ਨੇ, ਸਾਈ ਦਾਸ ਜੀ ਸਾਨੂੰ ਗੁਰੂ ਜੀ ਨੇ ਤੁਹਾਡੇ ਵੱਲ ਭੇਜਦਿਆਂ ਇਹ ਗੱਲ ਕਹਿ ਕੇ ਭੇਜਿਆ ਕਿ ਕੁਝ ਦਿਨਾਂ ਤੱਕ ਅਸੀਂ ਵੀ ਚੱਲ ਕੇ ਭਾਈ ਸਾਈ ਦਾਸ ਦੇ ਘਰ ਆਵਾਂਗੇ।
ਮਸੈ ਤੁਮਾਰੇ ਠਿਗ ਚਿਰ ਕਾਲ, ਜਾਨ ਸਰਾਇਓ ਪ੍ਰੇਮ ਵਿਸਾਲ।
ਉਹਨਾਂ ਨੇ ਇਹ ਵੀ ਵਚਨ ਕੀਤਾ ਕਿ ਅਸੀਂ ਕੁਝ ਸਮਾਂ ਤੁਹਾਡੇ ਕੋਲ ਇੱਥੇ ਨਿਵਾਸ ਵੀ ਰੱਖਾਂਗੇ, ਇਹ ਨਹੀਂ ਵੀ ਬਸ ਆਉਣ ਜਾਣ ਹੀ ਕਰਨਾ, ਕੁਝ ਦਿਨ ਤੁਹਾਡੇ ਕੋਲ ਆ ਕੇ ਇੱਥੇ ਟਿਕਾਣਾ ਕਰਾਂਗੇ, ਰਹਾਂਗੇ। ਤੁਹਾਡੇ ਪ੍ਰੇਮ ਦੀ ਉਹਨਾਂ ਨੇ ਬੜੀ ਸ਼ਲਾਘਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ, ਸਾਈ ਦਾਸ ਜੀ ਤੁਹਾਡੇ ਅੰਦਰ ਜਿਹੜਾ ਗੁਰੂ ਦਾ ਪਿਆਰ ਹੈ, ਗੁਰੂ ਦੀ ਪ੍ਰੀਤ ਹੈ, ਗੁਰੂ ਦੇ ਪ੍ਰੇਮ ਦੇ ਰੰਗ ਚ ਤੁਸੀਂ ਰੰਗੇ ਹੋਏ ਹੋ, ਤੁਹਾਡੇ ਇਸ ਪ੍ਰੇਮ ਦੀ ਪਿਆਰ ਦੀ ਉਹਨਾਂ ਨੇ ਬੜੀ ਭਾਰੀ ਸ਼ਲਾਘਾ ਕੀਤੀ ਤੇ ਆਖਿਆ ਕਿ ਅਸੀਂ ਕੁਝ ਦਿਨ ਆ ਕੇ ਭਾਈ ਸਾਈ ਦਾਸ ਜੀ ਕੋਲ ਨਿਵਾਸ ਵੀ ਕਰਾਂਗੇ।
ਇਤਿਆਦਕ ਕਹਿ ਸੁਨ ਬੋ ਭਾਂਤੇ, ਸੁਭਤ ਜਿਤਾ ਸੁਖ ਸਭ ਤਿਸ ਰਾਤੇ।
ਇਤਿਆਦਕ ਬਚਨ ਬਿਲਾਸ ਹੋਏ, ਭਾਈ ਸਾਈ ਦਾਸ ਜੀ ਨੇ ਮਾਤਾ ਗੰਗਾ ਜੀ ਨਾਲ ਬਹਿ ਕੇ ਏਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ। ਕੁਝ ਸਮਾਂ ਬੀਤ ਗਿਆ, ਰਾਤ ਕਾਫੀ ਹੋ ਚੁੱਕੀ ਸੀ, ਮਾਤਾ ਜੀ ਹੁਣੇ ਆਪਣੇ ਆਸਣਾਂ ਤੇ ਸੁਖਾਸਣਾਂ ਤੇ ਬਿਰਾਜੇ ਨੇ, ਭਾਈ ਸਾਈ ਦਾਸ ਜੀ ਆਪਣੇ ਆਸਣ ਤੇ ਬਿਰਾਜੇ ਨੇ, ਰਾਤ ਬਤੀਤ ਕੀਤੀ ਹੈ।
ਭਾਈ ਭੋਰ ਸੁਧ ਕੁਸ਼ਲ ਬਤਾਵਨ, ਸੁਧ ਠਿਗ ਮਾਨਵ ਕੀਨ ਪਟਾਵਨ।
ਜਦੋਂ ਅਗਲਾ ਦਿਨ ਹੋਇਆ ਸਵੇਰ ਚੜੀ, ਤੋ ਮਾਤਾ ਜੀ ਨੇ ਵਿਚਾਰ ਕੀਤੀ ਕਿ ਪੁੱਤਰ ਦੇ ਕੋਲ ਖਬਰ ਭੇਜ ਦੀਏ ਕਿ ਅਸੀਂ ਸੁਖ ਸ਼ਾਂਤੀ ਨਾਲ ਪਹੁੰਚ ਗਏ। ਆਪਣੇ ਪਹੁੰਚਣ ਦੀ ਖਬਰ ਵੀ ਤਾਂ ਭੇਜਣੀ ਸੀ ਨਾ ਮਾਤਾ ਜੀ ਨੇ, ਇਸ ਕਰਕੇ ਮਾਤਾ ਜੀ ਨੇ ਆਪਣੇ ਇੱਥੇ ਪਹੁੰਚਣ ਦੀ ਜਿਹੜੀ ਖਬਰ ਸੀ, ਸੁਧ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਣ ਵਾਸਤੇ ਇੱਕ ਮਾਨਵ ਭੇਜਿਆ, ਇੱਕ ਹਲਕਾਰਾ ਭੇਜਿਆ ਹੈ।
ਪੰਥ ਉਲੰਘਣ ਸਗਲੋ ਕੀਨ, ਕੁਸ਼ਲ ਸਹਿਤ ਪਹੁੰਚੇ ਹਮ ਚੀਨ।
ਉਹਨੂੰ ਕਹਿ ਕੇ ਭੇਜਿਆ ਕਿ ਤੁਸੀਂ ਜਾਓ ਤੇ ਜਾ ਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਆਖੋ ਕਿ ਅਸੀਂ ਸਾਰਾ ਪੈਂਡਾ ਬੜੀ ਕੁਸ਼ਲਤਾ ਦੇ ਨਾਲ ਤੈਅ ਕੀਤਾ ਹੈ, ਔਰ ਸਾਰਾ ਪੈਂਡਾ ਕੁਸ਼ਲਤਾ ਸਹਿਤ ਤੈਅ ਕਰਕੇ ਅਸੀਂ ਇੱਥੇ ਭਾਈ ਕੀ ਡਰੋਲੀ ਨਗਰ ਭਾਈ ਸਾਈ ਦਾਸ ਦੇ ਘਰ ਆ ਪਹੁੰਚੇ ਹਾਂ।
ਮਿਲੇ ਡਰੋਲੀ ਬਾਤੇ ਆਏ, ਤੁਮ ਤੂਰਨ ਪਹੁੰਚੋ ਇਸ ਥਾਏ।
ਅਸੀਂ ਇੱਥੇ ਡਰੋਲੀ ਪਹੁੰਚ ਗਏ ਹਾਂ, ਭਾਈ ਸਾਈ ਦਾਸ ਜੀ ਹੋਣੀ ਸਾਰਾ ਪਰਿਵਾਰ ਸਾਨੂੰ ਬੜੇ ਪਿਆਰ ਨਾਲ ਆ ਕੇ ਮਿਲਿਆ, ਤੇ ਤੁਸੀਂ ਹੁਣ ਇੱਥੋਂ ਪੂਰਬ ਦਿਸ਼ਾ ਵੱਲ ਜਾਓ ਤੇ ਉੱਥੇ ਜਾ ਕੇ ਮੁੜ ਕੇ ਵਾਪਸ ਛੇਤੀ ਸਾਡੇ ਕੋਲ ਇੱਥੇ ਡਰੋਲੀ ਪਹੁੰਚਣਾ ਕਰੋ।
ਸਾਈ ਦਾਸ ਪ੍ਰਤੀਕ ਨ ਕਰਤਾ, प्रेम आप को ओलबो धरता।
गुरु जी भाई साई दास तुहाडी इत्थे बड़ी व्याकुलता नाल बेबलताई नाल उड़ीक कर रहा है, उहदे अंदर सिर्फ तुहाडा प्रेम वसदा है, तुहाडे प्रेम नूं उहने सिर्फ अपने हिरदे च धारण कीता ते बार बार उड़ीकां तुहाडियां ही कर रहा है।
सुनत संदेश विशेष पियाना मार्ग सकल तुरत लंगाना।
माता जी दा ए संदेशा सुन के ओ हलकारा बड़ी छेती नाल चलिया, द्रोली तो चल के श्री अमृतसर साहब दे रस्ते पै गया, काली नाल तेजी नाल सारा पेंडा तय करके श्री अमृतसर साहब पहुंचया है।
सुदा सरोवर दर्शी जाए मेरे गुरु बैठियो जिस छाए।
हलकारा बड़ी छेती नाल पहुंच के श्री अमृतसर साहब आया, आके अमृतसर सरोवर दे दर्शन कीते जिथे गुरु हरगोबिंद साहब छेवें पातशाह जी महाराज जी बैठे सन, उथे चल के ए सेवक आया है।
रामो साई दास दोन के बिना सुरा सुनाई प्रीत सुमन के।
सेवक ने बीबी रामो ते भाई साई दास जी दोहां दे अंदर दी जड़ी बेनती सी, उहनां दे अंदर दी जड़ी प्रीत भरी बेबलताई सी, ओ इस सेवादार ने सेवक ने गुरु हरगोबिंद साहब नूं सुनाई है।
तुमको सिमरत समय बितावे कब दर्शन हुए बोलल चावे।
महाराज जी भाई साई दास ते माता रामो बीबी रामो दोवे तुहाडी आराधना कर रहे ने, दोवे तुहानू सिमर सिमर के अपना समा बतीत कर रहे ने कि तुसी कदों आके सानू दर्शन दोगे। एदां दी लालसा एदां दी तीवर प्यास उहनां दोहां दे हिरदे च लगी हुई है।
कयो मात सुनिए गुर पूरन तै कारज कर आवे तूरन।
माता जी ने भी ए सुनिया भेजिया कि सतगुरु जी जिहड़ा कार्ज तुसी पूर्व दिशा विच करन जाणा है ओ कार्ज करके जिन्ना छेती हो सके जिन्ना जल्दी हो सके छेती नाल तुसी वी डरोली नगर आ जाणा। ए माता गंगा जी ने आप जी नूं बेनती कीती है।
सुनी कुशल सुध पहुंचन केरे हर के श्री सतगुरु तिस बेरे।
जदों गुरु हरगोबिंद साहब ने खबर सुनी के माता जी हुणी सुख दे नाल डरोली पहुंच गए ने भाई साई दास दे घर, ते ए सुन के छेवें पातशाह जी ने हुण आप भी अपने चलण दी तैयारी कीती।
अपनी तैयारी चल भेत करत पे तत्काल सुचेत।
महाराज जी खुश होए कि जदों सुनिया कि माता जी अपने आसन ते डरोली पहुंच गए ने भाई साई दास दे घर, तो सतगुरां ने अपनी चलण दी सारी तैयारी कराई, तत्काल उसे वेले सुचेत होए ने चलण वास्ते।
श्री हर मंदिर सेवन हेत अपरकार जो सर्व नकेत।
सचखंड श्री हरिमंदर साहब दी सेवा दरबार साहब दी जिहड़ी सेवा दी जिम्मेवारी बड़ी वड्डी जिम्मेवारी है दरबार साहब दी सेवा दी। फिर गुरु घर दे जिन्ने कार विहार ने गुरु के लंगरां दी सेवा चल रही है जां होर अनेक प्रकार दीआं जिहड़ीआं गुरु घर दीआं सेवावां हन।
सौंपी बिरद को हर गुरदास अपरम संग बिरंद तज पा।
महाराज जी ने सारी जिम्मेवारी गुरु घर दी सारी सेवा दा जेड़ा प्रबंध है प्रबंध दा जेड़ा जुम्मा है ओ महाराज जी ने बाबा बुढ़ा साहब ते भाई गुरदास जी नूं सौंपी। दरबार साहब दी सेवा दी सारी जिम्मेवारी श्री अकाल तख्त साहब दी सेवा दी जिम्मेवारी बाबा बुढ़ा साहब जी भाई साहब भाई गुरदास जी ते होर जेड़े गुरु घर दे बहुत ही नेड़े विश्वास पात्र मसंद सी उन्हां मसंदा नूं गुरु घर दी सारी सेवा महाराज जी ने दित्ती है।
कार गुजारो तिसी रीत करो काज निज निज धर प्रीत।
महाराज जी ने हुक्म कीता है कि जिवें साडे समय हुण वर्तमान च जिवें हुण साडे समय इत्थे दा प्रबंध चल रिहा जिवें दरबार साहब सवेरे प्रकाश हुंदा है कीर्तन हुंदा है शब्द चौंकी हुंदी है लंगर चल रहे ने इहदे च किसे प्रकार दा फर्क नहीं पैणा चाहीदा। महाराज जी ने हुक्म किया कि यह सारी सेवा इसे तरह लगातार नित नेम दे नाल चलनी चाहिए है। सारे मसंद जिन्ने सेवादार ने सब आपो अपना काम जिन्हां नूं जो जो काम सौंपिया होया है वो प्यार नाल सारिया ने करना है।
इम कह कर कोला ते गया ए पूर्व चलन प्रसंग सुनाए।
बचन कह के धन गुरु हरगोबिंद साहब छेवें पातशाह जी महाराज जी माता कौला जी को आए ने जिथे माता कौला जी का निवास सी कौलसर सरोवर के किनारे इथे महाराज छेवें पातशाह गुरु हरगोबिंद साहब जी चल के आए हैं।
नानक मत अवश्यक जाना तू तर तीर बचो इस थाना।
आके कौला जी नू महाराज जी ने बचन कहा के कौला जी साडा श्री नानक मता साहब विखे जाना बहुत जरूरी है आवश्यक उथे साडा जाना आवश्यक है इस करके तू इथे अपने मन च धीरज धारण करके इथे निवास कर इथे रहना कर इथे रह के गुरु गुरु जप।
पुन केतक दिन मैं आवे तां जाए कर काज बनावे।
फिर असी कुछ दिना तक इथे वापस चल के आवांगे उथे जेड़ा काम करन चले आ ओ काम करके फिर कुछ दिना तक असी इथे चल के आवांगे।
सुन कौला दुर्बल तत्काला मान्यो बिरो ते कष्ट बिसाला।
जदों कौला जी ने गुरु हरगोबिंद साहब दे जान दी गल सुनी जदों सतगुरां के असी जाना सुनदिया बिरहा दी चोट हिरदे च वजी विछोड़े दी चोट हिरदे विच वजी एकदम कौला जी बेबल हो गए कि विछोड़ा किवें चलांगी सतगुरां तो बिना मैं किवें रहांगी। एदां दी विछोड़े दी चोट अपने हिरदे च उसे वक्त वजदी जान के माता कौला जी दुर्बल हो गए एकदम मानो जिवें शरीर चो प्राण निकल गए होण।
बूंदा गिरी बिलोचन तरने
अखां दे विचों बूंदा वहन लग पईआं नेत्रां विचों जल वहन लग पिया कौला जी दे।
होए गई तन पीत सुबरने
सारे शरीर दा रंग पीला हो गया तन जर्द हो गया सारे शरीर दा रंग पीला हो गया।
बनियो आवश्यक रावर जाना पयो वियोग अधिक दुख दाना।
कहन लगे कौला जी सतगुरु जी तुहाडा जाना जे आवश्यक बन गया जरूरी बन गया कि तुसी जाना ही जाना है ते महाराज तुहाडे वियोग करके तुहाडे विछोड़े करके ए वड्डा भारी दुख मेरे तन ते आन लगा मन ते आन लगा है।
कहां चले तब मेरो चारा नित दर्शत शुभ दर्शत तुम्हारा।
महाराज जी फिर मेरा चारा की चल सकदा जे तुसी जाना ही है तुहाडा जाना है ही आवश्यक ते महाराज जी फिर मेरा विचारी गरीबणी दा चारा चल ही की सकदा है। महाराज मैं ता रोज तुहाडे दर्शन करदी हां तुहाडे दर्शन करके ता महाराज जी मैं जीउनी हां दर्शन करन तो बिना महाराज जी मैं रह नहीं सकदी।
अच्छों आहार बिना अब देखे मुको बनी अयोग विचेके।
मैं ता तुहाडे दर्शन कीते बिना प्रसादा नहीं छकदी रोटी नहीं खांदी पर महाराज हुण तुहाडे विछोड़े दे विच मैनू प्रसादा भी छकना पवेगा दर्शन कीते बिना मेरा ता नित नेम भंग हो जाएगा। मेरा ता नेम है तुहाडे दर्शन करके प्रसादा छकना पर महाराज हुण तुहाडे दर्शना तो बिना मेरे वास्ते अयोग कम बन जाएगा कि मैं तुहाडे दर्शना तो बिना प्रसादा छकांगी।
नहीं ग्रास जाए है अंतर रह लाल सारे दे निरंतर।
मेरे अंदर ता प्रसादे दी एक कोरी नहीं उतरनी एक ग्राही भी महाराज जी मेरे अंदर प्रसादे दी नहीं उतरनी। महाराज मेरे अंदर ता हर वेले तुहाडे दर्शना दी निरंतर लालसा लगी रहेगी।
मैं तो धीरज तरों कनेरा जेकर होए सथिर मन मेरा।
मैं ता महाराज जी धीरज ता रखा जे मेरे इस मन नू हौसला मिले। महाराज मैं ता धीरज ता रखा बहुता धीरज ता अपने हिरदे च रखा जे मेरा ए मन टिके जे मेरे इस मन नू हौसला ते धीरज मिले।
महाकष्ट से छुटे ना प्राणा ए उपाय कुछ करो बखाना।
महाराज किते ऐसा ना होवे कि तुहाडे इस विछोड़े दी तड़फ च मेरे प्राण निकल जान मैं नहीं सह सकांगी तुहाडा विछोड़ा। महाराज किते ऐसा ना होवे कि तुहाडी बिरहा दी वेदन विच विछोड़े दे इस दुख विच मेरे तन दे प्राण छुट जान। महाराज तुसी कृपा करके हुण कोई उपा दसो कि तुहाडे आउण तक मैं जीउंदी रहा।
जे तरसत तड़फत मर गए या ते मैं सुध सब कह दे।
माता मैं किते तरसदी होई तुहाडे दर्शना तो बिना तड़फदी मर गई ते तड़फदिया मेरे प्राण निकल गए। किते ऐसा ना होवे इस करके मैं अपने अंदर दी सारी सुध खबर आप जी नूं बेनती करके दस दिती है।
श्री हर गोबिंद सबै उच्चारा इक छिन होए नित दर्द हमारा।
आखो सतनाम श्री धन गुरु हरगोबिंद साहब जी कहिंदे कौलां जी जे तुहाडे मन च इदां दी प्यास है ना साडे दर्शनां दी तुसीं रोज साडे दर्शन करना चाहुंदे हो दर्शन कीते बिना तुसीं भोजन नहीं चकदे ते सुनो असीं वचन करदे हां कि तुहानूं रोज साडे इक छिन मात्र समें विच एक छिन दा जिहड़ा समा हुंदा ना एक छिन मात्र समें विच तुहानूं साडे रोज दर्शन होया करनगे। रोज किवें होया करनगे उह वी महाराज जी दस रहे ने।
पाछल राती उठो इशनान जप जी मुकते पाठ बखान।
दर्शन किवें होया करनगे कौलां जी तुसीं पिछली रात यानी कि अमृत वेले उठना। ए बचन माता कौलां नूं नहीं कहे सतगुरां ने सारे संसार दे जीवां नूं जिन्हां ने गुरु हरगोबिंद साहिब दे दर्शन करदे ने सारे ते किरत कर सकदे ने। जिहड़ा कर्म गुरु साहिब जी कह रहे ने कौलां जी पिछले पैर अमृत वेले उठना है उठ के इशनान करके श्री जप जी साहब दा बड़ी श्रद्धा नाल एकाग्रता नाल मन जोड़ के सुरत जोड़ के जप जी साहब दा पाठ करना है।
भोग पाए जब शीश निवा मैं दस हमारो तू तब पावे।
जदों श्री जप जी साहब दे पाठ दा भोग पा के कौलां जी तुसी अखीरलियां पंक्तियां पढ़ोगे जिन्नी नाम त्याया गए मसकत काल नानक ते मुख उजले केती छुट्टी नाल। ए कह के नेत्र बंद करके अपना शीश नवा के भोग पाओगे ते जिन्ने समय वास्ते भोग पा के नेत्र बंद करोगे उदों तुहानू साडे दर्शन होया करनगे उदों तुहानू साडे दीदार होया करनगे।
सब दर्शन कर ले सुखारो मोर बियोग न बाधा धारो।
तुहानू सर्व प्रकार करके साडे दर्शन हो जाया करनगे। असी उस दिन केड़े कपड़े पाए ने वस्त्र केड़े पाए ने की कर रहे हां उह तुहानू दर्शन हो जाया करनगे और मुड़ के तुहाडे अंदरे जिहड़ी बियोग दी विछोड़े दी बाधा पीड़ा है ए नहीं रहेगी।
की जय हित सो कान रूपाना हमें प्रतीकत माना।
साडे दर्शन करके तुसी खान पान कर लेना भोजन छक लिया करना और जदों तक असी नहीं आउंदे कौलां जी ओनी देर तक तुसी साडी उडीक करदे रहना।
ए सूखम अंगी तर तीर आ मैं कितक दिवस मैं तीर।
कौलां जी धीरज रखो तुसी असी बस कुछ दिनां तक ही तुहाडे कोल चल के आवांगे।
सुन हर की गुर धीरज दीन निक्स वैर पुन त्यारी कीन।
उस वक्त बीबी कौलां ने महाराज छेवें पातशाह दे बचन सुने ते सुन के बड़ा मन नूं धीरज मिलिया। इधर सतगुरु जी धीरज दे के कौलां जी नूं बाहर आए हन।
कुछ कसैन बिरद के तिग छोड़ी गमन श्री हरमंदर ओरे।
फौजां सतगुरां ने बाबा बुढ़ा साहब जी कोल इत्थे छड दित्तियां ने। चलण तों पहलां धन गुरु रामदास साहब दे दरबार च अरदास करन लई आग्या लैण लई गुरु हरगोबिंद साहब जी गए ने श्री हरमंदर साहब गए हन।
बंदन करी परदचना जाए खरे होए अरदास कराए।
सतखंड श्री हरमंदर साहब आके नमस्कार कीती है परकर्मा करके फिर अपनी अरदास ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਗੁਰੂ ਸਾਹਿਬ ਨੇ ਕਰਾਈ ਹੈ।
ਕਯੋ ਨਿਕਸ ਕਰ ਇਸ ਤਿਣ ਥੋਰੇ, ਦੁਰਬਲ ਤਨ ਹੋਏ ਹੈ ਸਭ ਘੋੜੇ।
ਮਹਾਰਾਜ ਜੀ ਦਰਬਾਰ ਸਾਹਿਬ ਨਮਸਕਾਰ ਕਰਕੇ ਬਾਹਰ ਆਏ ਨੇ। ਬਾਹਰ ਆ ਕੇ ਬਾਬਾ ਬੁੱਢਾ ਸਾਹਿਬ ਜੀ ਹੋਣਾ ਨਾਲ ਵਿਚਾਰ ਕੀਤੀ ਕਿ ਇੱਥੇ ਜੇ ਸਾਰੇ ਘੋੜਿਆਂ ਨੂੰ ਛੱਡਾਂਗੇ, ਫੌਜ ਸਾਰੀ ਇੱਥੇ ਛੱਡਾਂਗੇ, ਤੇ ਇੱਥੇ ਘੋੜਿਆਂ ਦੇ ਖਾਣ ਵਾਸਤੇ ਘਾਹ ਥੋੜਾ ਹੈ, ਇਸ ਕਰਕੇ ਘੋੜੇ ਦੁਰਬਲ ਹੋ ਜਾਣਗੇ, ਕਮਜ਼ੋਰ ਹੋ ਜਾਣਗੇ।
ਯਾ ਤੇ ਸੰਗ ਚਲੋ ਜੇ ਐ ਸਭ ਕਰਤਾਰ ਪੁਰੇ ਪਤਰ।
ਕਰਕੇ ਸਾਰੀਆਂ ਫੌਜਾਂ ਸਾਡੇ ਨਾਲ ਚੱਲੋ, ਆਪਾਂ ਚੱਲਾਂਗੇ ਸ੍ਰੀ ਕਰਤਾਰਪੁਰ ਸਾਹਿਬ, ਸਾਰੀ ਫੌਜ ਨੂੰ ਉਥੇ ਚੱਲ ਕੇ ਨਿਵਾਸ ਕਰਾਵਾਂਗੇ। ਕਰਤਾਰਪੁਰ ਸਾਹਿਬ ਸਾਰੀ ਫੌਜ ਘੋੜਿਆਂ ਸਮੇਤ ਸਾਡੇ ਨਾਲ ਚੱਲੋ।
ਬੀਚ ਦੁਆਬੇ ਤ੍ਰਿਣ ਤੈ ਘਨੇ, ਹੋਏ ਪੁਸ਼ਟ ਹੈ ਪਤ ਸੁਖ ਸਨੇ।
ਕਰਤਾਰਪੁਰ ਸਾਹਿਬ ਦਾ ਇਲਾਕਾ ਜਿਹੜਾ ਦੁਆਬੇ ਦਾ ਇਲਾਕਾ ਹੈ, ਉਥੇ ਪਾਣੀ ਦੀ ਕਿੱਲਤ ਨਹੀਂ ਹੈ, ਉਥੇ ਘਾਹ ਬਹੁਤ ਜ਼ਿਆਦਾ ਹੈ। ਉਥੇ ਜਦੋਂ ਘੋੜਿਆਂ ਨੂੰ ਖਾਣ ਵਾਸਤੇ ਘਾਹ ਪੱਠਾ ਮਿਲੇਗਾ, ਘੋੜੇ ਰਿਸ਼ਟ ਪੁਸ਼ਟ ਹੋਣਗੇ, ਬਲੀ ਹੋਣਗੇ।
ਹਿਮਸਲਾ ਕਰ ਚਲ ਤੁਰੰਗ, ਸੈਨਾ ਸਕਲ ਅਰੂਢੀ ਸੰਗ।
ਸਲਾਹ ਕਰਕੇ ਸਤਿਗੁਰਾਂ ਨੇ ਫੌਜ ਸਾਰੀ ਨਾਲ ਲੈ ਲਈ ਕਿ ਸਾਰੀ ਫੌਜ ਨੂੰ ਕਰਤਾਰਪੁਰ ਸਾਹਿਬ ਛੱਡ ਕੇ ਅਸੀਂ ਆਪ ਕੁਝ ਕਸੂਰਮੇ ਲੈ ਕੇ ਪੂਰਬ ਦਿਸ਼ਾ ਨੂੰ ਜਾਵਾਂਗੇ। ਇਸ ਕਰਕੇ ਸਤਿਗੁਰੂ ਸਾਰੀ ਫੌਜ ਨੂੰ ਨਾਲ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਵੱਲ ਨੂੰ ਚੜ ਕੇ ਚੱਲੇ ਹਨ।
ਕਰਿਓ ਚਲਨ ਮਾਰਗ ਦਿਨ ਚਾਰ, ਆਏ ਪਹੁੰਚੇ ਪੁਰ ਕਰਤਾਰ।
ਚਾਰ ਦਿਨ ਦਾ ਪੈਂਡਾ ਤੈਅ ਕੀਤਾ, ਚਾਰ ਦਿਨ ਚੱਲਦੇ ਆਏ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ, ਤੇ ਚੌਥੇ ਦਿਨ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਆ ਪਹੁੰਚੇ ਹਨ।
ਹੋਏ ਪੁਸ਼ਟ ਹੈ ਪਦ ਸੁਖ ਸਨੇ, ਹਿਮਸਲਾ ਕਰ ਚੜੇ ਤੁਰੰਗ, ਸੈਨਾ ਸਕਲ ਅਰੂਢੀ ਸੰਗ। ਕਰਿਓ ਚਲਨ ਮਾਰਗ ਦਿਨ ਚਾਰ, ਆਏ ਪਹੁੰਚੇ ਪੁਰ ਕਰਤਾਰ। ਡੇਰਾ ਕਰਿਓ ਆਪਣੇ ਥਾਨ, ਸੁਖ ਸੋ ਕਰਕੇ ਕਨ ਰੂਪਾਨ।
ਸਤਿਗੁਰੂ ਜੀ ਨੇ ਕਰਤਾਰਪੁਰ ਸਾਹਿਬ ਆ ਕੇ, ਜਿੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸਥਾਨ ਸੀ, ਇੱਥੇ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ, ਖਾਨ ਪਾਨ ਕੀਤਾ ਹੈ।
ਸਕਲ ਚਮੋ ਬਸ ਹੈ ਅਬਹਿਆ, ਯਾ ਤੇ ਗੁਰਮੁਕਾਮ ਕਰਤਾ।
ਸਾਰੀ ਫੌਜ ਨੇ ਹੁਣ ਕਰਤਾਰਪੁਰ ਸਾਹਿਬ ਹੀ ਰਹਿਣਾ ਸੀ, ਇਸ ਕਰਕੇ ਮਹਾਰਾਜ ਜੀ ਨੇ ਕੁਝ ਸਮੇਂ ਵਾਸਤੇ ਸ੍ਰੀ ਕਰਤਾਰਪੁਰ ਸਾਹਿਬ ਆਪਣਾ ਮੁਕਾਮ ਰੱਖਿਆ, ਇੱਥੇ ਡੇਰਾ ਕੀਤਾ ਹੈ।
ਭਈ ਭੋਰ ਬਰ ਲਗਿਓ ਦੀਵਾਨ, ਗਾਏ ਰਬਾਬੀ ਸ਼ਬਦ ਮਾਨ।
ਦਿਨ ਹੋਇਆ ਮਹਾਰਾਜ ਜੀ ਦਾ ਦੀਵਾਨ ਸਜਿਆ, ਸਜੇ ਹੋਏ ਦੀਵਾਨ ਦੇ ਵਿਚ ਰਬਾਬੀ ਸਿੱਖਾਂ ਨੇ ਭਾਈ ਬਾਬਕ ਨੇ ਕੀਰਤਨ ਕੀਤਾ ਹੈ।
ਨਿਕਟ ਨਿਕਟ ਗਨ ਗ੍ਰਾਮ ਚੁਪੇਰੇ, ਸਭ ਮੈਂ ਸੁਧ ਪ੍ਰਗਟੀ ਤੇ ਮੇਰੇ।
ਤੇੜੇ ਜਿੰਨੇ ਚਾਰ ਪਾਸੇ ਨਗਰ ਸੀ ਦੁਆਬੇ ਦੇ, ਜਿਨ੍ਹਾਂ ਜਿਨ੍ਹਾਂ ਦੇ ਵਿਚ ਗੁਰੂ ਕੇ ਸਿੱਖ ਰਹਿੰਦੇ ਸੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਆਏ ਹਨ।
ਗੁਰ ਕਰਤਾਰਪੁਰੇ ਮੈਂ ਆਏ, ਸੁਣ ਸੁਣ ਦਰਸ਼ਨ ਕੋ ਲਲਚਾਏ।
ਜਦੋਂ ਉਨ੍ਹਾਂ ਸੁਣਿਆ ਸਤਿਗੁਰੂ ਜੀ ਆਏ ਨੇ, ਸੁਣ ਸੁਣ ਕੇ ਦਰਸ਼ਨਾਂ ਦੀ ਲਾਲਸਾ ਰੱਖ ਕੇ, ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸ ਰੱਖ ਕੇ ਉਮੜ ਉਮੜ ਕੇ ਸਿੱਖ ਹੋਣ ਲੱਗੇ।
ਲੈ ਲੈ ਸਭ ਅਕੋਰ ਸਮਦਾਏ, ਆਏ ਗੁਰੂ ਟਿਗ ਨੀਵ ਗਰਾਏ।
ਪ੍ਰਕਾਰ ਦੀਆਂ ਸੋਹਣੀਆਂ ਪਿਟਾਵਾਂ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਰੱਖ ਕੇ ਆਪਣੀ ਗਰੀਬ ਸੀਸ ਸਤਿਗੁਰਾਂ ਦੇ ਚਰਨਾਂ ਵਿਚ ਦਿਵਾਉਂਦੇ ਹਨ।
ਕਰੇ ਕਾਮਨਾ ਦਰਸ਼ਨ ਪਾਏ, ਪੂਰੇ ਉਰ ਕੀ ਲਕ ਸਮਦਾਏ।
ਸਤਿਗੁਰਾਂ ਦੇ ਦਰਸ਼ਨ ਕਰਕੇ ਜਿਹੜੀ ਕਾਮਨਾ ਕਰਦੇ ਨੇ ਉਹ ਕਾਮਨਾਵਾਂ ਪੂਰਨ ਹੁੰਦੀਆਂ ਨੇ। ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ ਹੀ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
ਵੀਰ ਵੱਡੇ ਸੋ ਗ੍ਰਾਮ ਕੁਨਾਮੋ, ਤਾਂ ਪਛਾਣ ਬਟੇ ਗਨ ਧਾਮੋ।
ਖਾਲਸਾ ਜੀ, ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਹੀ ਇੱਕ ਨਗਰ ਹੈ ਵੱਡੇ ਮੀਰ। ਇਹ ਵੱਡੇ ਮੀਰ, ਮੈਨੂੰ ਮੀਰ ਵੱਡੇ ਵੀ ਕਹਿੰਦੇ, ਵੱਡੇ ਮੀਰ ਇੱਕ ਨਗਰ ਸੀ, ਇਹਦੇ ਵਿਚ ਕੁਝ ਪਠਾਣਾ ਦੇ ਘਰ ਸਨ, ਇੱਥੇ ਪਠਾਣਾ ਦਾ ਨਿਵਾਸ ਸੀ ਵੱਡੇ ਮੀਰ ਨਗਰ ਵਿਚ।
ਚਾਕਰੀ ਮੈਂ ਬਣ ਜਾਏ, ਆਯੁਰ ਵਿਦਿਆ ਸਦਾ ਕਮਾਏ।
ਇਹ ਜਿਹੜੇ ਪਠਾਣ ਸੀ ਇਸ ਵੱਡੇ ਮੀਰ ਦੇ ਰਹਿਣ ਵਾਲੇ, ਬੜੇ ਸ਼ਸਤਰ ਧਾਰੀ ਸੂਰਮੇ ਬਹਾਦਰ ਸੀ। ਪਠਾਣ ਹੁੰਦੇ ਹੀ ਬਹਾਦਰ ਨੇ, ਪਿਤਾ ਪੁਸ਼ਤੈਨੀ, ਇਹਨਾਂ ਦਾ ਕੰਮ ਹੀ ਚੱਲਦਾ ਆਉਂਦਾ ਸੀ। ਇਹ ਸ਼ਿਕਾਰ ਖੇਡਣ ਵਾਸਤੇ ਜੰਗਲ ਵਿਚ ਵੀ ਜਾਂਦੇ ਸਨ।
ਤੈਨੂੰ ਸੁਣੀ ਹਰਗੋਬਿੰਦ ਆਏ ਸੈਨਾ ਸੰਘ ਜਿਨੂੰ ਸੁਮਦਾਏ।
ਪਠਾਣਾ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਆਏ ਨੇ, ਉਨ੍ਹਾਂ ਦੇ ਨਾਲ ਬਹੁਤ ਵੱਡੀ ਫੌਜ ਵੀ ਹੈ, ਉਨ੍ਹਾਂ ਨੇ ਆਪਣੇ ਕੋਲ ਸਿਪਾਹੀ ਭਰਤੀ ਕੀਤੇ ਹੋਏ ਨੇ।
ਕਰੀ ਸਲਾਹ ਚਲੋ ਦਰਸੈ ਜੇਰਾ ਕਹਿ ਚਾਕਰ ਰਹਿ ਜੈ।
ਪਠਾਣਾ ਨੇ ਸਲਾਹ ਕੀਤੀ, ਕਹਿੰਦੇ ਚਲੋ ਆਪਾਂ ਵੀ ਚਲੀਏ ਗੁਰੂ ਹਰਗੋਬਿੰਦ ਸਾਹਿਬ ਕੋਲ ਤੇ ਚੱਲ ਕੇ ਉਨ੍ਹਾਂ ਨੂੰ ਬੇਨਤੀ ਕਰੀਏ, ਹੋ ਸਕਦਾ ਉਹ ਆਪਾਂ ਨੂੰ ਵੀ ਆਪਣੇ ਕੋਲ ਨੌਕਰੀ ਤੇ ਰੱਖ ਲੈਣ। ਹੋਰ ਵੀ ਉਨ੍ਹਾਂ ਨੇ ਸਿਪਾਹੀ ਰੱਖੇ ਨੇ, ਅਸੀਂ ਵੀ ਸ਼ਸਤਰ ਧਾਰੀ ਆ, ਤੇ ਹੋ ਸਕਦਾ ਉਹ ਸਾਨੂੰ ਆਪਣੇ ਕੋਲ ਚਾਕਰ ਰੱਖ ਲੈਣ।
ਨਾਏ ਤਾਂ ਦਰਸ਼ਨ ਪਰਸਨ ਕਰਕੇ ਆਵੇ ਆਪਣੇ ਗ੍ਰਾਮ ਵਿਚਰ ਕੇ।
ਨਾ ਰੱਖਣਗੇ, ਚਲੋ ਦਰਸ਼ਨ ਹੀ ਹੋ ਜਾਣਗੇ, ਮਹਾਂਪੁਰਖ ਨੇ, ਮਹਾਂਪੁਰਖਾਂ ਦੇ ਦਰਸ਼ਨ ਹੀ ਬੜੇ ਪੁੰਨ ਵਾਲੇ ਹੁੰਦੇ ਨੇ, ਰੱਖ ਲੈਣ ਤਾਂ ਚੰਗਾ। ਜੇ ਨਾ ਰੱਖਿਆ ਤੂੰ ਉਨ੍ਹਾਂ ਦੇ ਦਰਸ਼ਨ ਪਰਸ਼ਨ ਕਰਕੇ ਵਾਪਸ ਆ ਜਾਵਾਂਗੇ।
ਦਸ ਤੂੰ ਪਛਾਣ ਮਿਲੇ ਇੱਕ ਟਾਏ ਸਿਪਰ ਖੜਗ ਕੋ ਅੰਗ ਲਗਾਏ।
ਦਸ ਕ ਪਠਾਣ ਸੀ, ਦਸ ਕ ਪਠਾਣਾ ਨੇ ਆਪਣੇ ਮੋਢਿਆਂ ਤੇ ਢਾਲਾਂ ਰੱਖੀਆਂ, ਗਾਤਰੇ ਕਿਰਪਾਨਾਂ ਪਾਈਆਂ, ਕਿਰਪਾਨਾਂ ਢਾਲਾਂ ਲੈ ਕੇ ਸ਼ਸਤਰ ਧਾਰੀ ਹੋ ਕੇ ਤਿਆਰ ਹੋ ਕੇ ਆਏ।
ਚੱਲ ਕਰ ਆਏ ਪੁਲ ਕਰਤਾਰ ਸੁਨੇ ਗੁਰੂ ਸਭਾ ਮਜਾ।
ਚੱਲ ਕੇ ਪਠਾਣ ਗੁਰੂ ਘਰ ਕਰਤਾਰਪੁਰ ਸਾਹਿਬ ਆਏ, ਪਤਾ ਲੱਗਾ ਸਤਿਗੁਰੂ ਜੀ ਕਿੱਥੇ ਨੇ, ਦਰਬਾਰ ਵਿਚ ਨੇ। ਇਹ ਚੱਲ ਕੇ ਸਤਿਗੁਰਾਂ ਦੇ ਦਰਬਾਰ ਵੱਲ ਆਏ ਹਨ।
ਮੁਦਤ ਖਾਨ ਪਹੁੰਚੇ ਜਿਸ ਥਾਨ ਸ੍ਰੀ ਅਰਜਨ ਸੁਤ ਬੀਜ ਦੀਵਾਨ।
ਪਠਾਣ ਬੜੀ ਖੁਸ਼ੀ ਦੇ ਨਾਲ ਚੱਲ ਕੇ ਆਏ ਜਿੱਥੇ ਧੰਨ ਗੁਰੂ ਅਰਜਨ ਸਾਹਿਬ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਜੇ ਹੋਏ ਦੀਵਾਨ ਚ ਬੈਠੇ ਸਨ।
ਨਰ ਨਾਰਨ ਕੀ ਪੀਰ ਕਨੇਰੇ ਕਰ ਕਰ ਦੱਸ ਜਾਏ ਤਿਸ ਮੇਰੇ।
ਬਹੁਤ ਸਾਰੇ ਨਰ ਨਾਰੀਆਂ ਦੀ ਭੀੜ ਗੁਰੂ ਦਰਬਾਰ ਚ ਲੱਗੀ ਹੋਈ ਹੈ, ਬਹੁਤ ਸੰਗਤਾਂ ਇੱਕ ਆ ਰਹੇ ਨੇ ਇੱਕ ਜਾ ਰਹੇ ਨੇ, ਇਦਾਂ ਦਰਸ਼ਨ ਕਰ ਕਰਕੇ ਜਾ ਰਹੇ ਨੇ ਆ ਰਹੇ ਨੇ।
ਕਬਾ ਦੂਰ ਲੱਗ ਬੈਠੀ ਪਾਤ ਖਰੇ ਕਰਤ ਸੰਗਤ ਅਰਦਾਸ।
ਦੂਰ ਤੱਕ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਸਭਾ ਲੱਗੀ ਹੋਈ, ਦੀਵਾਨ ਸਜਿਆ ਹੋਇਆ, ਸਜੇ ਦੀਵਾਨ ਚ ਦੂਰ ਤੱਕ ਸੰਗਤਾਂ ਬੈਠੀਆਂ ਨੇ ਔਰ ਗੁਰੂ ਕੇ ਸਿੱਖ ਗੁਰੂ ਚਰਨਾਂ ਵਿਚ ਹੱਥ ਜੋੜ ਜੋੜ ਕੇ ਅਰਦਾਸਾਂ ਕਰ ਰਹੇ ਨੇ।
ਨਿਕਟ ਹੁਣ ਕੋ ਥਾਉ ਨਾ ਪਾਏ ਪੀਰ ਪੀਰ ਆਵਤੀ ਜਾਏ।
ਸਤਿਗੁਰਾਂ ਦੇ ਕੋਲ ਖਲੋਣ ਦੀ ਜਗ੍ਹਾ ਨੀ, ਪਠਾਣ ਪਿੱਛੇ ਹੋ ਕੇ ਖਲੋ ਗਏ ਕਿਉਂਕਿ ਮਹਾਰਾਜ ਜੀ ਦੇ ਨੇੜੇ ਜਗ੍ਹਾ ਨਹੀਂ ਸੀ, ਬਹੁਤ ਜ਼ਿਆਦਾ ਭੀੜ ਸੀ, ਇਕੱਠ ਸੀ ਸੰਗਤ ਦਾ, ਇਕ ਆ ਰਹੇ ਸਨ ਇਕ ਜਾ ਰਹੇ ਸਨ।
ਸਭਾ ਵਿਖੇ ਵੀ ਬੈਠਣ ਤਾਂ ਮੈਂ ਦੇਖਿਓ ਇਸ ਪਟਮਾ।
ਜਿੱਥੇ ਗਿਲਮ ਗਲੀਚੇ ਵਿਛੇ ਹੋਏ ਸਨ ਉਹ ਜਿੱਥੇ ਸਭਾ ਬੈਠੀ, ਸਭਾ ਵਿਚ ਵੀ ਬਹਿਣ ਨੂੰ ਕਿਤੇ ਥਾਂ ਨਾ ਮਿਲੀ ਪਠਾਣਾ ਨੂੰ, ਨਾ ਕੋਲ ਹੋਣ ਦੀ ਕੋਈ ਜਗ੍ਹਾ ਲੱਭੇ ਤੇ ਨਾ ਹੀ ਸਾਰੀ ਸਭਾ ਦੇ ਵਿਚ ਕੋਈ ਜਗ੍ਹਾ ਉਨ੍ਹਾਂ ਨੂੰ ਨਜ਼ਰ ਆਈ ਬੈਠਣ ਵਾਸਤੇ।
ਕੀਨ ਸਲਾਮ ਤਮਾਮ ਪਠਾਨ ਖੜੇ ਹੋਏ ਪਛਾਤ ਦੀਵਾਨ।
ਪਠਾਣਾ ਨੇ ਦੂਰੋਂ ਹੀ ਪਿੱਛੋਂ ਸਲਾਮ ਕੀਤੀ, ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ ਤੇ ਦੀਵਾਨ ਦੇ ਪਿਛਲੇ ਪਾਸੇ ਜਿੱਥੇ ਖਾਲੀ ਥਾਂ ਮਿਲੀ ਉਥੇ ਜਾ ਕੇ ਦਸੇ ਦੇ ਦਸੇ ਪਠਾਣ ਖਲੋ ਗਏ।
ਕਿਤਕ ਕਾਲ ਬੀਤਿਓ ਤੈ ਠਾਂਡੇ ਗੁਰ ਸਰੂਪ ਬਿਕ ਆਨੰਦ ਬਾਡੇ।
ਕੁਝ ਸਮਾਂ ਸਾਹਮਣੇ ਖਲੋਤੇ ਰਹੇ ਤੇ ਗੁਰੂ ਸਾਹਿਬ ਸਾਹਮਣੇ ਨਜ਼ਰ ਆਉਂਦੇ ਸੀ, ਸਤਿਗੁਰਾਂ ਦਾ ਸਰੂਪ ਵੇਖ ਕੇ, ਮਹਾਰਾਜ ਜੀ ਦੀ ਕੱਦ ਕਾਠੀ, ਸਰੀਰ ਦਾ ਬਲ ਵੇਖ ਕੇ, ਇਹ ਵੇਖ ਵੇਖ ਕੇ ਬੜੇ ਆਨੰਦਿਤ ਹੋ ਰਹੇ ਸੀ ਪਠਾਣ।
ਦ੍ਰਿਸ਼ਟ ਗਈ ਸਤਿਗੁਰ ਕੀ ਜਵੈ ਤਿਖੇ ਪਛਾਣ ਖਰੇ ਗਨ ਤਵੈ।
ਪੰਡਤ ਨੂੰ ਦਰਸ਼ਨ ਦੇਂਦਿਆਂ ਮਹਾਰਾਜ ਜੀ ਦੀ ਨਿਗਾਹ ਇਨ੍ਹਾਂ ਪਠਾਣਾ ਤੇ ਵੀ ਪਈ, ਪਿੱਛੇ ਖਲੋਤੇ ਸੀ ਦੀਵਾਨ ਦੇ ਸਭਾ ਦੇ, ਇਨ੍ਹਾਂ ਪਠਾਣਾ ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਨਿਗਾਹ ਪਈ ਤੇ ਪਠਾਣ ਖੜੇ ਮਹਾਰਾਜ ਜੀ ਨੇ ਵੇਖੇ।
ਸਿਪਰ ਖੜਗ ਤੇ ਅਧਿਕ ਸਿਪਾਹੀ ਤਿਖੀਅਤ ਐਂਟ ਜਿਨੂੰ ਕੇ ਮਾਏ।
ਪਾਨਾ ਢਾਲਾਂ ਲੈ ਕੇ ਤਿਆਰ ਬਰ ਤਿਆਰ ਹੋ ਕੇ, ਥੋੜਾ ਜਿਹਾ ਹੰਕਾਰ ਵੀ ਸੀ ਨਾ ਪਠਾਣਾ ਅੰਦਰ ਵੀ ਅਸੀਂ ਸੂਰਮੇ ਆ, ਤੇ ਥੋੜੇ ਜੇ ਹੰਕਾਰ ਨਾਲ ਐਂਠ ਦੇ ਨਾਲ ਪਿੱਛੇ ਖਲੋਤੇ ਮਹਾਰਾਜ ਜੀ ਨੇ ਵੇਖੇ।
ਬਸਤਰ ਸ਼ਸਤਰ ਤੇ ਬਾਨਾ ਬਣਿਓ ਜਨ ਰਣ ਚੈਤ ਵੀਰ ਰਸ ਸੁਣਿਓ।
ਸੋਹਣੇ ਬਸਤਰ ਸ਼ਸਤਰਾਂ ਸਹਿਤ ਬਾਣਾ ਸਰੀਰ ਧਾਰਨ ਕੀਤਾ ਹੋਇਆ, ਇਹ ਤਾਂ ਇਨ੍ਹਾਂ ਦੇ ਮਨ ਚ ਪ੍ਰਤੀਤ ਆਉਂਦੀ ਆ ਵੀਰ ਰਸ ਨਹੀਂ ਮਾਨੋ, ਇਹ ਜੰਗ ਕਰਨ ਵਾਸਤੇ ਆ ਪਹੁੰਚੇ ਹਨ।
ਸ੍ਰੀ ਸਤਿਗੁਰ ਕੋ ਸਹਿਜ ਸੁਭਾਉ ਜਹਾਂ ਬਿਲੋ ਕੈ ਵੀਰ ਬਨਾਓ।
ਸਤਿਗੁਰੂ ਸੱਚੇ ਪਾਤਸ਼ਾਹ ਵੀ ਸ਼ਸਤਰ ਬਸਤਰ ਧਾਰਨ ਕੀਤੇ ਹੋਏ ਪਠਾਨ ਵੇਖ ਕੇ ਦੰਗ ਹੋ ਰਹੇ ਨੇ, ਮਾਨੋ ਵੀਰ ਅਸ ਨੇ ਹੀ ਅਵਤਾਰ ਧਾਰਿਆ, ਇਹ ਆਈ ਜੰਗ ਯੁੱਧ ਕਰਨ ਵਾਸਤੇ ਨੇ, ਏਦਾਂ ਮਹਾਰਾਜ ਜੀ ਦੇ ਵੀਰ ਬਣਾਓ ਸਰੂਪ ਨੂੰ ਵੇਖ ਰਹੇ ਨੇ।
ਕਿਰਪਾ ਕਰੇ ਬੂਝੇ ਤੇ ਬਾਤ ਲੜਬੇ ਯੁੱਧ ਸ਼ਸਤਰ ਕੋ ਘਾਤ।
ਸਤਿਗੁਰਾਂ ਦਾ ਸੁਭਾਅ ਸੀ ਛੇਵੇਂ ਪਾਤਸ਼ਾਹ ਦਾ ਕਿ ਜਦੋਂ ਕੋਈ ਸ਼ਸਤਰਧਾਰੀ ਸੂਰਮਾ ਨਜ਼ਰ ਆਉਂਦਾ ਸੀ ਨਾ, ਉਹਦਾ ਬੜਾ ਸਤਿਕਾਰ ਕਰਦੇ ਸੀ ਮਹਾਰਾਜ। ਜਦੋਂ ਕੋਈ ਸੂਰਮਾ ਦਿਸਣਾ ਸ਼ਸਤਰਧਾਰੀ, ਤੇ ਕਿਰਪਾ ਬੜੀ ਕਰਨੀ ਉਹਦੇ ਤੇ, ਉਹਨੂੰ ਕੋਲ ਬੁਲਾ ਲੈਣਾ ਤੇ ਉਹਨੂੰ ਮਹਾਰਾਜ ਜੀ ਨੇ ਪੁੱਛਣਾ, ਭਾਈ ਸੱਜਣਾ ਜੰਗ ਕਿਵੇਂ ਕਰੀਦਾ, ਵਾਰ ਕਿਵੇਂ ਕਰੀਦਾ, ਏਦਾਂ ਮਹਾਰਾਜ ਜੀ ਉਹਨੂੰ ਬੁਲਾ ਕੇ ਨਾ ਉਹਦੇ ਕੋਲੋਂ ਸ਼ਸਤਰ ਵਿਦਿਆ ਬਾਰੇ ਪੁੱਛ ਲਿਆ ਕਰਦੇ ਸਨ।
ਸੁਣੈ ਸੁਪਤ ਰਣ ਕਥਾ ਸੁਣਾ ਮੈਂ ਇਮਲਲ ਵੀਰ ਵਿਜੈ ਬਦ ਪਾਵੇ।
ਮਹਾਰਾਜ ਉਹਨਾਂ ਸੁਪੱਟਾਂ ਦੇ ਕੋਲੋਂ ਸੁਣਦੇ ਸੀ, ਕੁਝ ਸੁਣਾਉਂਦੇ ਸੀ, ਉਹਨਾਂ ਕੋਲੋਂ ਸੁਣਦੇ ਸੀ ਵੀ ਏਦਾਂ ਜੰਗ ਦੇ ਮੈਦਾਨ ਚ ਸ਼ਸਤਰ ਚਲਾ ਕੇ ਦੁਸ਼ਮਣ ਨੂੰ ਜਿੱਤੀਦਾ ਹੈ।
ਹੁਣ ਸ੍ਰੀ ਮੁਕਤੇ ਦਾਵ ਕਹੰਤੇ ਇਮ ਸ਼ਸਤਰ ਹੱਥ ਸ਼ਤਰੂ ਜਿਤੰਤੇ।
ਸੂਰਮਿਆਂ ਕੋਲੋਂ ਸੁਣ ਕੇ ਫਿਰ ਮਹਾਰਾਜ ਆਪ ਦੱਸਦੇ ਸੀ, ਨਹੀਂ ਭਾਈ ਇਹ ਸ਼ਸਤਰ ਏਦਾਂ ਚਲਾਈਦਾ, ਏਦਾਂ ਵਾਰ ਕਰੀਦਾ, ਜੇ ਏਦਾਂ ਵਾਰ ਕਰੀਏ ਨਾ ਤੇ ਬਸ ਵੇਖਦੇ ਦੁਸ਼ਮਣ ਨੂੰ ਜੰਗ ਦੇ ਮੈਦਾਨ ਵਿਚ ਜਿੱਤ ਲਈਦਾ।
ਯਾਂ ਤੇ ਪਿੱਛੇ ਪਟਾਣੇ ਅਗਾਰੀ ਨਿਕਟ ਦਾਸ ਤੇ ਸੰਗ ਉਚਾਰੇ।
ਮਹਾਰਾਜ ਜੀ ਦਾ ਸੁਭਾਅ ਸੀ ਜਦੋਂ ਵੀ ਕੋਈ ਸੂਰਮਾ ਦਿਸਣਾ ਸ਼ਸਤਰਧਾਰੀ ਦਿਸਣਾ ਉਹਨੂੰ ਕੋਲ ਬੁਲਾ ਲੈਣਾ। ਮਹਾਰਾਜ ਜੀ ਨੇ ਵੇਖਿਆ ਵੀ ਪਠਾਨ ਖੜੇ ਨੇ ਸਾਹਮਣੇ, ਸ਼ਸਤਰਧਾਰੀ ਨੇ ਸੂਰਮੇ ਨੇ ਤੇਗਾਂ ਢਾਲਾਂ ਹੱਥਾਂ ਵਿਚ ਪਕੜੀਆਂ ਹੋਈਆਂ, ਤੇ ਸਤਿਗੁਰਾਂ ਨੇ ਉਸ ਵਕਤ ਆਪਣੇ ਇੱਕ ਸੇਵਾਦਾਰ ਨੂੰ ਕੋਲ ਬੁਲਾਇਆ।
ਇਨ ਖਾਨਨ ਤੋਂ ਬੂਝੋ ਜਾਏ ਕੌਣ ਅਹੋ ਤੁਮ ਕਹਤੇ ਆਏ।
ਮਹਾਰਾਜ ਜੀ ਨੇ ਸੇਵਾਦਾਰ ਨੂੰ ਆਖਿਆ, ਭਾਈ ਸੇਵਾਦਾਰ ਸਿੱਖਾ ਏਦਾਂ ਕਰ, ਆ ਜਿਹੜੇ ਸਾਹਮਣੇ ਪਠਾਨ ਖਲੋਤੇ ਨੇ ਨਾ ਉਹਨਾਂ ਨੂੰ ਜਾ ਕੇ ਪੁੱਛ, ਇਹਨਾਂ ਪਠਾਨਾਂ ਦਾ ਆਉਣਾ ਕਿਵੇਂ ਹੋਇਆ, ਅੱਜ ਇਹ ਪਠਾਨ ਗੁਰੂ ਘਰ ਵਿਚ ਕਿਵੇਂ ਆਏ ਨੇ।
ਦਰਸ਼ਨ ਕਰੋ ਕਿ ਕਾਰਜ ਕੋ ਸੁਣ ਜੋ ਕਹਿ ਆਨ ਕੋ ਤੋ।
ਜਾ ਕੇ ਪੁੱਛੋ ਕਿ ਇਹ ਦਰਸ਼ਨ ਕਰਨ ਆਏ ਨੇ ਜਾਂ ਕੋਈ ਹੋਰ ਕੰਮ ਹੈ ਇਹਨਾਂ ਨੂੰ, ਕਿਸੇ ਕੰਮ ਕਰਕੇ ਆਏ ਨੇ ਜਾਂ ਇਹ ਸਿਰਫ ਦਰਸ਼ਨ ਕਰਨ ਵਾਸਤੇ ਆਏ ਨੇ। ਜੋ ਇਹ ਕਹਿੰਦੇ ਨੇ ਸਿੱਖਾ ਜਾ ਕੇ ਇਹਨਾਂ ਨੂੰ ਪੁੱਛ ਤੇ ਸੁਣ ਕੇ ਆ ਕੇ ਸਾਨੂੰ ਦੱਸ ਕੀ ਆਖਦੇ ਨੇ।
ਸੁਣ ਤੇ ਸਿੱਖ ਉਤਲਾਵਤ ਗਏ ਸਤਿਗੁਰ ਦਿਸ਼ਤੇ ਬੂਝਤ ਭਇਓ।
ਸੁਣ ਕੇ ਸਿੱਖ ਬੜਾ ਛੇਤੀ ਨਾਲ, ਗੁਰੂ ਦਾ ਹੁਕਮ ਸੀ, ਮਹਾਰਾਜ ਜੀ ਦਾ ਹੁਕਮ ਸੁਣਦਿਆਂ ਛੇਤੀ ਨਾਲ ਉਹ ਸਿੱਖ ਇਹਨਾਂ ਪਠਾਣਾ ਦੇ ਕੋਲ ਆਇਆ। ਕਾਫੀ ਦੂਰੀ ਤੇ ਪਿੱਛੇ ਦੀਵਾਨ ਜਿੱਥੇ ਖਤਮ ਹੁੰਦਾ ਸੀ, ਸਭਾ ਖਤਮ ਹੁੰਦੀ, ਪਿੱਛੇ ਖਲੋਤੇ ਹੋਏ ਸੀ, ਕੋਲ ਆਏ ਸਿੱਖ ਕੋਲ ਆਇਆ ਤੇ ਕੋਲ ਆ ਕੇ ਨਾ ਪਠਾਣਾ ਨੂੰ ਸਤਿਗੁਰਾਂ ਵੱਲੋਂ ਪੁੱਛਣ ਲੱਗਾ।
ਸੁਣ ਖਾਨਨ ਆਨੰਦ ਤੇ ਪਾਖਾ ਹਮ ਆਏ ਦਰਸ਼ਨ ਅਬਲਾਕਾ।
ਸੁਣ ਕੇ ਉਹ ਸਿੱਖ ਨੇ ਆ ਕੇ ਪੁੱਛਿਆ, ਭਾਈ ਸਤਿਗੁਰੂ ਜੀ ਪੁੱਛਦੇ ਨੇ ਕਿਵੇਂ ਆਉਣਾ ਹੋਇਆ, ਤੇ ਅੱਗੋਂ ਇਹ ਖਾਨ ਪਠਾਨ ਬੋਲੇ, ਕਹਿੰਦੇ ਜੀ ਅਸੀਂ ਤਾਂ ਸਿਰਫ ਦਰਸ਼ਨਾਂ ਦੀ ਕਾਂਖਾ ਲੈ ਕੇ ਆਏ ਹਾਂ, ਅਸੀਂ ਤਾਂ ਸਿਰਫ ਦਰਸ਼ਨਾਂ ਦੀ ਇੱਛਾ ਰੱਖ ਕੇ ਆਏ ਹਾਂ।
ਨਿਕਟ ਆਪ ਕੇ ਅਮਰੋ ਗ੍ਰਾਮੋ ਰੱਖ ਪਾਖੇ ਮੀਰਨ ਪਾਖੇ ਮੀਰ ਬਦੇ ਤਿਸ ਨਾਮੋ।
ਤੁਹਾਡੇ ਇਸ ਨਗਰ ਕਰਤਾਰਪੁਰ ਸਾਹਿਬ ਦੇ ਬਿਲਕੁਲ ਨੇੜੇ ਹੀ ਸਾਡਾ ਪਿੰਡ ਹੈ ਵੱਡੇ ਮੀਰ, ਮੀਰ ਵੱਡੇ ਵੱਡੇ ਮੀਰ ਸਾਡਾ ਨਗਰ ਹੈ, ਪਿੰਡ ਹੈ, ਉੱਥੇ ਦੇ ਅਸੀਂ ਰਹਿਣ ਵਾਲੇ ਹਾਂ।
ਬਸੈ ਸਮੀਪੀ ਟਿਕੇ ਰੱਖਾ ਮੈਂ ਕੋਈ ਕਾਜੀਨ ਤੇ ਬਣ ਜਾਵੇ।
ਅਸੀਂ ਇਹਨਾਂ ਦੇ ਕੋਲ ਰਹਿੰਦੇ, ਇਸ ਕਰਕੇ ਸਾਨੂੰ ਖੁਸ਼ੀ ਹੈ, ਅਸੀਂ ਇਹਨਾਂ ਕੋਲ ਚੱਲ ਕੇ ਆਏ ਵੀ ਚਲੋ ਸ਼ਾਇਦ ਸਾਨੂੰ ਵੀ ਇੱਥੇ ਕੋਈ ਨੌਕਰੀ ਚਾਕਰੀ ਮਿਲ ਜਾਏ। ਉਹ ਸਿੱਖ ਨੂੰ ਇਹ ਪਠਾਨ ਦੱਸ ਰਹੇ, ਕਹਿੰਦੇ ਸ਼ਾਇਦ ਸਾਨੂੰ ਵੀ ਇੱਥੇ ਮਹਾਰਾਜ ਜੀ ਦੇ ਕੋਲ ਕੋਈ ਕੰਮ ਕਾਰ ਮਿਲ ਜਾਵੇ।
ਸੁਣ ਸਿੱਖਣ ਤਵ ਜਾਏ ਸੁਨਾਇਓ ਬਾਚਨ ਤੁਮ ਦਰਸ਼ਨ ਮਨ ਪਾਇਓ।
ਸਿੱਖ ਆਇਆ, ਉਹਨੇ ਆ ਕੇ ਮਹਾਰਾਜ ਜੀ ਨੂੰ ਦੱਸਿਆ, ਪਾਤਸ਼ਾਹ ਜੀ ਇਹ ਪਠਾਨ ਆਪ ਜੀ ਦੇ ਦਰਸ਼ਨਾਂ ਦੀ ਬਾਂਛਾ ਰੱਖ ਕੇ ਆਏ ਨੇ, ਇਹ ਤੁਹਾਡੇ ਦਰਸ਼ਨ ਕਰਨ ਦੀ ਇੱਛਾ ਰੱਖ ਕੇ ਆਏ ਨੇ, ਲਾਗੇ ਵੱਡੇ ਮੀਰ ਨਗਰ ਹੈ, ਉਥੋਂ ਚੱਲ ਕੇ ਆਏ ਹਨ।
ਹੁਣ ਗੁਰ ਤਿੰਨ ਕੀ ਦਿਸ਼ ਦੇਖੇ ਭਿੰਨ ਭਿੰਨ ਤਨ ਬਲ ਅਵਰੇਖੇ।
ਮਹਾਰਾਜ ਜੀ ਨੂੰ ਨਾ ਪਠਾਣਾ ਵੱਲ ਵੇਖਿਆ, ਉਹਨਾਂ ਦੇ ਸਰੀਰ ਵੇਖੇ, ਕਦ ਕਾਠ ਵੇਖੇ, ਬੜੇ ਬੜੇ ਉੱਚੇ ਲੰਮੇ ਪਠਾਨ ਸੀ, ਦੂੰਬਾ ਖਾ ਜਾਣ ਵਾਲੇ ਬੜੇ ਬਲਵਾਨ ਬਲੀ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਪਠਾਣਾ ਦੇ ਸਰੀਰਾਂ ਵੱਲ ਵੇਖਿਆ।
ਇੱਕ ਖੋਲਸ ਬਰਕਨ ਕੋ ਖਾਨ ਹੁਣ ਹਰ ਜੇ ਦਿਲਮਾਨ।
ਪਠਾਣਾ ਦੇ ਵਿਚ ਇਕ ਪਠਾਣ ਬੱਚਾ ਖਲੋਤਾ ਜਿਹਦੀ ਉਮਰ ਹੈ 16 ਸਾਲ, 16 ਕੁ ਸਾਲਾਂ ਦਾ, ਬੜਾ ਲੁੱਚਾ ਲੰਮਾ ਕੱਦ, 16 ਸਾਲ ਦੀ ਉਮਰ ਵਿਚ ਹੀ ਹਲੇ ਦਾੜਾ ਨੀ ਸੀ ਉਤਰਿਆ, ਲੂਹਾਂ ਸੀ। ਮਹਾਰਾਜ ਜੀ ਨੇ ਵੇਖਿਆ ਵੀ ਇਹ 16 ਸਾਲਾਂ ਦਾ ਜਿਹੜਾ ਪਠਾਣ ਹੈ ਇਹ ਆਉਣ ਵਾਲੇ ਸਮੇਂ ਚ ਬੜਾ ਬਲਵਾਨ ਹੋਵੇਗਾ, ਇਹਦਾ ਸਰੀਰ ਦੇ ਹੱਡ ਪੈਰ ਹੀ ਜਿਹੜੇ ਦੱਸ ਰਹੇ ਨੇ ਕਿ ਬੜੇ ਖੁੱਲੇ ਹੱਡ ਪੈਰਾਂ ਵਾਲਾ ਹੋਵੇਗਾ।
ਵੀਰਗ ਅੰਗ ਸਰਬੀਰੇ ਵੀਰ ਸੋ ਬਣੇ ਬਣਾਓ ਬਡੇਰੇ।
ਮਹਾਰਾਜ ਨੇ ਵੇਖਿਆ ਵੀ ਆਹ ਜਿਹੜਾ 16 ਸਾਲਾਂ ਦਾ ਪਠਾਣ ਖੜਾ ਹੈ ਨਾ ਵਿਚ, ਇਹਦੇ ਸਰੀਰ ਦੇ ਅੰਗ ਬੜੇ ਬਲੀ ਨੇ, ਬੜੇ ਬਲਵਾਨ ਨੇ, ਵੇਖਣ ਚ ਪ੍ਰਤੀਤ ਹੁੰਦਾ ਹੈ ਇਹ ਬੜਾ ਸੂਰਮਾ ਬਣੇਗਾ, ਇਹ ਬੜਾ ਬਹਾਦਰ ਬਣੇਗਾ।
ਆਯੁਤ ਬਦਨ ਬਿਲੋਚਨ ਜਾ ਕੇ ਬੰਦੇ ਪਰੇ ਬਾਰ ਬਾਰ ਬਾਂਕੇ।
ਹਾਂਜੀ, ਬੜੀ ਚੌੜੀ ਹੈ ਦੀ, ਮੋਢੇ ਉੱਚੇ ਨੇ, ਸਰੀਰ ਦਾ ਕੱਲਾ ਕੱਲਾ ਅੰਗ ਵੱਖੋ ਵੱਖਰਾ ਨਜ਼ਰ ਆ ਰਿਹਾ ਵੀ ਜੇ ਇਹਨੂੰ ਖੁਰਾਕ ਮਿਲੇ, ਇਹਨੂੰ ਖਾਣ ਵਾਸਤੇ ਚੰਗੀ ਖੁਰਾਕ ਮਿਲੇ ਤੇ ਬੜਾ ਬਲੀ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਉਹਦੇ ਵੱਲ ਵੇਖ ਰਹੇ ਨੇ ਕਿ ਸਿਰ ਦੇ ਉੱਤੇ ਇਹਨੇ ਪੱਗ ਬੱਧੀ ਹੋਈ ਹੈ,
ਲਾਂਬੀ ਬਾਹ ਪੁਸ਼ਤ ਭੁਜ ਦੰਡ,
ਲੰਮੀਆਂ ਬਾਹਾਂ ਨੇ, ਗੋਡਿਆਂ ਤੱਕ ਲੰਮੀਆਂ ਬਾਹਾਂ ਲਮਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ।
ਜਨਮ ਤੰਗ ਕੀ ਸੁੰਡ ਪ੍ਰਚੰਡ,
ਜਾਪਦਾ ਜਿਵੇਂ ਕਿਸੇ ਮਸਤ ਝੂਲਦੇ ਹੋਏ ਹਾਥੀ ਦੀ ਸੁੰਡ ਹੁੰਦੀ ਹੈ ਨਾ ਬਲੀ, ਹਾਥੀ ਦੀ ਝੂਲਦੀ ਹੋਈ ਸੁੰਡ ਦੇ ਸਮਾਨ ਇਹਦੀਆਂ ਬਲੀ ਬਾਹਾਂ ਨਜ਼ਰ ਆ ਰਹੀਆਂ ਹਨ।
ਬੜ ਵਿਸਤਾਰ ਸੈਟ ਬਿੱਡ ਛਾਤੇ,
ਛਾਤੀ ਦਾ ਬੜਾ ਵਿਸਥਾਰ, ਚੌੜੀ ਛਾਤੀ ਤੇ ਸਰੀਰ ਦੇ ਅੰਗ ਚੰਗੇ ਮਜ਼ਬੂਤ, ਹੱਡੀਆਂ ਜਿਹੜੀਆਂ ਨੇ ਗਠੀਆਂ ਹੋਈਆਂ ਨਜ਼ਰ ਆਉਂਦੀਆਂ ਨੇ।
ਸਰਬ ਸਰੀਰ ਸੰਡ ਦਿੜ ਭਾਂਤੇ,
ਸਾਰੇ ਸਰੀਰ ਦੇ ਜਿਹੜੇ ਜੋੜ ਨੇ ਉਹ ਸਰੀਰ ਦੇ ਜੋੜ ਵੱਖੋ ਵੱਖਰੇ ਬਲੀ ਹੋ ਕੇ ਮਿਲੇ ਹੋਏ ਆਪਸ ਵਿਚ ਨਜ਼ਰ ਆਉਂਦੇ ਨੇ।
ਲਾਂਬੀ ਗਰੀਬ ਬਣਿਓ ਸਿਰ ਚੀਰਾ, ਅਪਰ ਸਰੀਰ ਦਿਖੇ ਬੜ ਬੜ ਚੀਰਾ।
ਔਰ ਲੰਮੀ ਧੋਣ ਹੈ, ਗਰਦਨ ਬੜੀ ਲੰਮੀ, ਧੋਣ ਬੜੀ ਲੰਮੀ ਹੈ, ਔਰ ਸਿਰ ਦੇ ਉੱਤੇ ਬੜਾ ਸੋਹਣਾ ਚੀਰਾ ਦਸਤਾਰ ਇਹਨੇ ਬੱਧੀ ਹੋਈ, ਸਾਰੇ ਸਰੀਰ ਦੇ ਉੱਤੇ ਸ੍ਰੇਸ਼ਟ ਕੱਪੜੇ ਬਸਤਰ ਇਹਨੇ ਧਾਰਨ ਕੀਤੇ ਹੋਏ ਨੇ।
ਕਰ ਪਸੰਦ ਰਾਖਨ ਕੋ ਚਾ, ਸਰਬ ਪਛਾਣ ਅਕਾਰੇ ਪਾ।
10 ਪਠਾਣਾ ਵਿਚ ਨਿਗਾਹ ਉਸ ਇੱਕ 16 ਸਾਲ ਦੇ ਪਠਾਣ ਤੇ ਗਈ। ਮਹਾਰਾਜ ਜੀ, ਮਹਾਰਾਜ ਜੀ ਨੂੰ ਪਸੰਦ ਕਰ ਲਿਆ, ਇਹਨੂੰ ਆਪਣੇ ਕੋਲ ਰੱਖੀਏ, ਇਹਨੂੰ ਆਪਣੇ ਕੋਲ ਭਰਤੀ ਕਰੀਏ, ਇਹਨੂੰ ਆਪਣੇ ਕੋਲ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਖੁਰਾਕ ਖਵਾ ਕੇ ਇਹਨੂੰ ਬਲਵਾਨ ਬਣਾਈਏ, ਯੋਧਾ ਬਣਾਈਏ। ਮਹਾਰਾਜ ਜੀ ਨੇ ਇਹਨਾਂ ਪਠਾਣਾ ਵਿਚ ਉਸ ਇੱਕ ਪਠਾਣ ਤੇ ਨਿਗਾਹ ਮਾਰ ਕੇ, 16 ਸਾਲਾਂ ਦੇ ਇਸ ਪਠਾਣ ਤੇ ਨਿਗਾਹ ਮਾਰ ਕੇ ਇਹਨੂੰ ਆਪਣੇ ਕੋਲ ਰੱਖਣਾ ਚਾਹਿਆ, ਔਰ ਸਾਰੇ ਜਿੰਨੇ ਪਠਾਣ ਖੜੇ ਸਨ ਉਹਨਾਂ ਨੂੰ 6ਵੇਂ ਪਾਤਸ਼ਾਹ ਨੇ ਆਪਣੇ ਕੋਲ ਸੱਦਿਆ ਬੁਲਾਇਆ।
ਆ ਗਿਆ ਸੁਨਤ ਨਿਕਟ ਚੱਲ ਆਏ, ਖੜੇ ਪਏ ਸਤਿਗੁਰ ਤੁਮ ਆਏ।
ਸਤਿਗੁਰਾਂ ਦੀ ਆਗਿਆ ਸੁਣਦਿਆਂ ਸਾਰ ਉਹ ਪਠਾਣ ਮਹਾਰਾਜ ਜੀ ਦਾ ਇਸ਼ਾਰਾ ਵੇਖ ਕੇ ਉਸੇ ਵੇਲੇ ਸਤਿਗੁਰਾਂ ਦੇ ਕੋਲ ਚੱਲ ਕੇ ਆਏ, ਆ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਆ ਕੇ ਖਲੋਤੇ ਨੇ।
ਦੁਵੇਰਾ ਸਤਿਗੁਰ ਕੇ ਰੁਖ ਦੇਖ ਕੇ ਆਏ ਨਿਤ ਪਠਾਣ,
ਸਤਿਗੁਰਾਂ ਦਾ ਰੁਖ ਵੇਖ ਕੇ, ਮਹਾਰਾਜ ਜੀ ਦਾ ਆਗਿਆ ਦਾ ਰੁਖ ਵੇਖ ਕੇ ਇਹ ਪਠਾਣ ਚੱਲ ਕੇ ਸਤਿਗੁਰਾਂ ਦੇ ਕੋਲ ਆਏ ਹਨ।
ਸਨਮੁਖ ਟਾਂਡੇ ਵੈਰੇ ਬਣ ਕੇ ਸਕਲ ਸਮਾਨ,
ਸਾਧੂ ਖਾ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਪਠਾਣ ਖਲੋ ਗਏ। ਉਹਨਾਂ ਪਠਾਣਾ ਚ 16 ਸਾਲਾਂ ਦਾ ਹਾਲੇ ਜਵਾਨੀ ਵਾਲੇ ਪਾਸੇ ਨੂੰ ਵਧਦਾ ਹੋਇਆ ਪਠਾਣ ਮਹਾਰਾਜ ਜੀ ਨੇ ਵੇਖਿਆ, ਇਹਨੂੰ ਆਪਣੇ ਕੋਲ ਰੱਖ ਰਹੇ ਨੇ, ਪੁੱਛ ਰਹੇ ਨੇ ਉਹਨਾਂ ਪਠਾਣਾ ਨੂੰ ਇਹ ਕੌਣ ਹੈ, ਇਹਦਾ ਨਾਂ ਕੀ ਹੈ। ਉਹ ਦੱਸ ਰਹੇ ਨੇ ਜੀ ਇਹਦਾ ਨਾਂ ਹੈ ਪੈਂਦੇ ਖਾਂ, ਇਹਦੇ ਮਾਂ ਬਾਪ ਮਰ ਚੁੱਕੇ ਨੇ, ਗੁਜ਼ਰ ਚੁੱਕੇ ਨੇ। ਕਹਿੰਦੇ ਜੇ ਇਹਦਾ ਮਾਂ ਬਾਪ ਮਰ ਚੁੱਕਾ ਹੈ ਤੇ ਅਨਾਥ ਹੈ, ਤੇ ਇਸ ਅਨਾਥ ਦੇ ਨਾਸ ਅਸੀਂ ਬਣਦੇ ਹਾਂ। ਉਸ ਪੈਂਦੇ ਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਕੋਲ ਰੱਖ ਕੇ ਉਹਦੀ ਪਰਵਰਿਸ਼ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।